ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਅੰਤਰ ਕੀ ਗਤ ਤੁਮ ਹੀ ਜਾਨੀ ਤੁਝ ਹੀ ਪਾਹੇ ਨਬੇਰ ਬਖਸ਼ ਲੈ ਸਾਹਿਬ ਪ੍ਰਭ ਆਪਣੇ ਲਾਖ ਖਤੇ ਕਰ ਫੇਰ ਅੰਤਰ ਕੀ ਗਤ ਤੁਮ ਹੀ ਜਾਨੀ ਤੁਝ ਹੀ ਪਾਹੇ ਨਬੇਰ ਬਖਸ਼ ਲੈ ਸਾਹਿਬ ਪ੍ਰਭ ਆਪਣੇ ਲਾਖ ਖਤੇ ਕਰ ਫੇਰ ਪ੍ਰਭ ਜੀ ਤੂੰ ਮੇਰ ਠਾਕੁਰ ਨੇਰ ਹਰ ਚਰਨ ਸਰਣ ਮੋਹ ਚੇਰ ਰਹਾ ਸੁਮਾਰ ਬੇਅੰਤ ਸੁਆਮੀ ਉੱਚ ਗੁਣੀ ਗਹਿਰ ਕਾਟ ਸਿਲਕ ਕੀਨੋ ਆਪਣ ਦਾਸ ਤਉ ਨਾਨਕ ਕਹਾ ਨਿਹੋਰ ਬੇਸੁਮਾਰ ਬੇਅੰਤ ਸੁਆਮੀ ਉੱਚ ਗੁਣੀ ਗਹਿਰ ਕਾਟ ਸਿਲਕ ਕੀਨੋ ਆਪਣ ਦਾਸ ਤਉ ਨਾਨਕ ਕਹਾ ਨਿਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮਾਨਵਤਾ ਦੇ ਸਰਬ ਸਾਂਝੇ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਪਾਵਨ ਮੁੱਖ ਵਾਕ ਸਾਨੂੰ ਬਖਸ਼ਿਸ਼ ਹੋਇਆ ਹੈ, ਸਮੁੱਚੀ ਮਾਨਵਤਾ ਨੂੰ ਉਸਦਾ ਮੂਲ ਪਾਠ ਆਪ ਜੀ ਨੇ ਗੁਰੂ ਸਵਾਰਿਆਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਇਹ ਪਾਵਨ ਗੁਰੂ ਸ਼ਬਦ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਰਚਨਾ ਹੈ, ਸੋਠ ਰਾਗ ਦੇ ਵਿੱਚ ਅੰਕਿਤ ਹੈ, ਜੋ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਸਿੱਖਿਆ ਦੇ ਰਹੇ ਨੇ। ਆਓ ਬੜੇ ਪਿਆਰ ਸਤਿਕਾਰ ਨਾਲ ਗੁਰੂ ਸਵਾਰਿਆਂ ਦੀ ਰਸਨਾ ਤੋਂ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਵਿਚਾਰ ਕਰਨ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਅੰਤਰ ਕੀ ਗਤ ਤੁਮ ਹੀ ਜਾਨੀ ਤੁਝ ਹੀ ਪਾਹੇ ਨਬੇਰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 618 ਅੰਗ ਦੇ ਜੋ ਮੁਬਾਰਕ ਸ਼ਬਦ ਬਖਸ਼ਿਆ ਹੈ ਉਹਦੇ ਵਿੱਚ ਸਮਝਾ ਰਹੇ ਨੇ। ਆਰੰਭ ਵਾਲੀਆਂ ਪੰਗਤੀਆਂ ਆਪ ਜੀ ਨੇ ਸਰਵਣ ਕੀਤੀਆਂ ਕਿ ਉਹ ਪਰਮਾਤਮਾ ਸਾਡੇ ਅੰਦਰ ਦੀ ਗੱਲ ਨੂੰ ਜਾਣਦਾ ਹੈ। ਵਾਹਿਗੁਰੂ ਜੀ ਸਾਡੇ ਸਾਰੇ ਹੀ ਔਗਣਾਂ ਨੂੰ ਜਾਣਦਾ ਹੈ ਕਿ ਅਸੀਂ ਜੋ ਕੁਝ ਕਰਦੇ ਹਾਂ ਉਸ ਤੋਂ ਕੁਝ ਲੁਕਿਆ ਹੋਇਆ ਨਹੀਂ ਹੈ। ਰੋਜ਼ ਰਹਿਰਾਜ ਸਾਹਿਬ ਜੀ ਦੇ ਵਿੱਚ ਵਚਨ ਪੜ੍ਹਦੇ ਹਾਂ ਕਿ ਘੱਟ ਘੱਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਾਧ ਸੰਗਤ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਪਾਂ 550 ਸਾਲਾ ਮਨਾਇਆ, ਸੁਲਤਾਨਪੁਰ ਲੋਧੀ ਵਿੱਚ 13 ਦਿਨ ਸਮਾਗਮ ਚੱਲੇ, ਉੱਥੋਂ ਦੀ ਘਟਨਾ ਯਾਦ ਆ ਜਾਂਦੀ ਹੈ ਕਿ ਉੱਥੋਂ ਦੇ ਰਹਿਣ ਵਾਲੇ ਨੇ ਭਾਈ ਭਗੀਰਥ ਜੀ, ਜੋ ਮੈਲ ਸਿੰਹਾਂ ਦੇ ਨੰਬਰਦਾਰ ਨੇ। ਭਾਈ ਭਗੀਰਥ ਜੀ ਪਹਿਲਾਂ ਦੁਰਗਾ ਦੀ ਪੂਜਾ ਕਰਿਆ ਕਰਦੇ ਸਨ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਸਮਝਾਇਆ ਸੁਲਤਾਨਪੁਰ ਲੋਧੀ ਵਿੱਚ ਜਾ ਕੇ ਕਿ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ, ਇੱਕ ਅਕਾਲ ਪੁਰਖ ਦੀ ਪੂਜਾ ਕਰਨ ਲੱਗ ਪਏ। ਸੁਲਤਾਨਪੁਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਦਿੰਦੇ। ਇੱਥੇ ਹੀ ਘਟਨਾ ਵਾਪਰਦੀ ਹੈ ਕਿ ਜਿੰਨੇ ਵੀ ਗਰੀਬ ਨੇ, ਲੋੜਵੰਦ ਨੇ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆਉਂਦੇ, ਸੱਚੇ ਪਾਤਸ਼ਾਹ ਜੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ। ਇੱਕ ਗਰੀਬ ਬ੍ਰਾਹਮਣ ਆਇਆ, ਕਹਿਣ ਲੱਗਾ ਕਿ ਮੇਰੀ ਲੜਕੀ ਜਵਾਨ ਹੋ ਗਈ ਹੈ, ਵਿਆਹਣ ਯੋਗ ਹੈ, ਪਰ ਸੱਚੇ ਪਾਤਸ਼ਾਹ ਮੇਰੇ ਕੋਲ ਪੈਸੇ ਨਹੀਂ ਹੈਗੇ, ਮੇਰੀ ਮਦਦ ਕਰੋ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਤੋਂ ਸਮਾਨ ਦੀ ਲਿਫਟ ਬਣਾ ਲਈ ਕਿ ਕਿਹੜਾ ਕਿਹੜਾ ਸਮਾਨ ਚਾਹੀਦਾ ਹੈ। ਆਪਣੇ ਕੋਲੋਂ ਪੈਸੇ ਦਿੱਤੇ, ਭਾਈ ਭਗੀਰਥ ਜੀ ਆ ਲਓ ਪੈਸੇ, ਤੇ ਜਾਓ ਲਾਹੌਰ ਸ਼ਹਿਰ ਤੋਂ ਇਸ ਗਰੀਬ ਬ੍ਰਾਹਮਣ ਦੀ ਲੜਕੀ ਦੇ ਵਿਆਹ ਵਾਸਤੇ ਜੋ ਸਮਾਨ ਚਾਹੀਦਾ ਹੈ ਲੈ ਕੇ ਆਓ। ਇੱਥੇ ਜਦੋਂ ਭਾਈ ਭਗੀਰਥ ਜੀ ਲਾਹੌਰ ਆਏ, ਕਿਉਂਕਿ ਉਦੋਂ ਤਰਨ ਤਾਰਨ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ ਸਾਹਿਬ ਨਹੀਂ ਸੀ ਵਸਿਆ, ਸੁਲਤਾਨਪੁਰ ਤੋਂ ਨੇੜੇ ਦਾ ਸ਼ਹਿਰ ਜਿਹੜਾ ਸੀ ਉਹ ਲਾਹੌਰ ਸੀ। ਲਾਹੌਰ ਆ ਕੇ ਉਹ ਭਾਈ ਮਨਸੁਖ ਨੂੰ ਮਿਲਦੇ ਨੇ। ਮਨਸੁਖ ਜਿਹੜਾ ਆਦਮੀ ਹੈ, ਇਹਦੇ ਮਨ ਵਿੱਚ ਖਿਆਲ ਬਣਿਆ ਸੀ ਕਿ ਜਿਹੜੇ ਸਾਧੂ ਸੰਤ ਹੁੰਦੇ ਨੇ, ਵਿਹਲੜ ਹੁੰਦੇ ਨੇ, ਜਿਨ੍ਹਾਂ ਨੂੰ ਕੋਈ ਕੰਮ ਕਾਰ ਨਹੀਂ ਹੁੰਦਾ, ਉਹ ਸਾਧੂ ਬਣ ਜਾਂਦੇ, ਸੰਤ ਬਣ ਜਾਂਦੇ। ਜਦੋਂ ਭਾਈ ਭਗੀਰਥ ਨੇ ਦੱਸਿਆ ਕਿ ਮੈਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭੇਜਿਆ ਹੈ, ਉਹ ਕਿਰਤ ਕਰਦੇ ਨੇ ਤੇ ਨਾਲ ਨਾਮ ਜਪਦੇ ਨੇ ਤੇ ਵੰਡ ਕੇ ਛਕਦੇ ਨੇ, ਉਹਨਾਂ ਨੇ ਹੀ ਮੈਨੂੰ ਪੈਸੇ ਦਿੱਤੇ ਨੇ ਤੇ ਆਹ ਸਮਾਨ ਲਿਆਉਣ ਵਾਸਤੇ ਕਿਹਾ ਹੈ। ਮਨਸੁਖ ਬੜਾ ਹੈਰਾਨ ਹੋਇਆ ਕਿ ਅੱਜ ਤੱਕ ਮੈਂ ਜਿੰਨੇ ਵੀ ਸਾਧੂ ਸੰਤਾਂ ਨੂੰ ਜਾਣਦਾ ਸੀ ਉਹ ਤੇ ਲੋਕਾਂ ਦੀਆਂ ਰੋਟੀਆਂ ਤੇ ਗੁਜ਼ਾਰਾ ਕਰਦੇ ਨੇ, ਪਰ ਗੁਰੂ ਨਾਨਕ ਸਾਹਿਬ ਐਸੇ ਨਹੀਂ। ਉਹਨਾਂ ਦੀ ਤਾਲੀਮ ਹੈ ਕਿ ਗਿਆਨ ਵੀ ਹੋਣਾ ਗਾਵੇ ਗੀਤ, ਭੁੱਖੇ ਮੁੱਲਾ ਘਰੇ ਮਸੀਤ, ਮਖੱਟੂ ਹੋਏ ਕਹਿ ਕੰਨ ਪੜਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਏ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕਰਾ ਪਛਾਣੇ ਸੇ। ਜਦੋਂ ਮਨਸੁਖ ਨੂੰ ਕਿਹਾ ਕਿ ਉਹਨਾਂ ਨੇ ਪੈਸੇ ਦਿੱਤੇ, ਬੜਾ ਹੈਰਾਨ ਹੋਇਆ, ਕਹਿਣ ਲੱਗਾ ਕਿ ਮੈਨੂੰ ਉਹਨਾਂ ਦੇ ਦਰਸ਼ਨ ਕਰਾਓ, ਮੈਂ ਵੇਖਣਾ ਚਾਹੁੰਦਾ, ਦਰਸ਼ਨ ਕਰਨਾ ਚਾਹੁੰਦਾ ਹਾਂ। ਸਾਧ ਸੰਗਤ ਜੀ ਚੱਲ ਪਏ ਨੇ ਭਾਈ ਭਗੀਰਥ ਦੇ ਨਾਲ ਸੁਲਤਾਨਪੁਰ ਲੋਧੀ ਨੂੰ, ਪਰ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਮਨ ਵਿੱਚ ਵਿਚਾਰ ਆ ਗਈ ਕਿ ਜੇ ਵਾਕਿਆ ਹੀ ਸੱਚੇ ਸਤਿਗੁਰ ਨੇ, ਮੈਂ ਤਾਂ ਉਹਨਾਂ ਨੂੰ ਸਮਝਾਂਗਾ ਕਿ ਉਹ ਪੂਰੇ ਸਤਿਗੁਰ ਨੇ, ਜੇਕਰ ਉਹ ਮੇਰਾ ਨਾਮ ਲੈ ਕੇ ਮੈਨੂੰ ਬੁਲਾਉਣ, ਕਿਉਂਕਿ ਅੱਜ ਬਚਨ ਆਇਆ ਕਿ ਅੰਤਰ ਕੀ ਗੱਤ ਤੁਮ ਹੀ ਜਾਣੀ। ਇਹ ਵਾਹਿਗੁਰੂ ਜੀ, ਤੁਸੀਂ ਅੰਦਰ ਦੀ ਗੱਲ ਨੂੰ ਜਾਣਨ ਵਾਲੇ ਹੋ। ਜਦੋਂ ਜਾ ਕੇ ਪਹੁੰਚੇ ਨੇ ਭਾਈ ਭਗੀਰਥ ਤੇ ਭਾਈ ਮਨਸੁਖ ਮੱਥਾ ਟੇਕਿਆ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਨਿਰਾ ਨਾਮ ਦਾ ਹੀ ਮਨਸੁਖ ਹੈ ਕਿ ਕਦੀ ਮਨ ਦਾ ਸੁਖ ਮਾਣਿਆ ਵੀ ਹੈ। ਜਦੋਂ ਇਹ ਬਚਨ ਕਹਿ ਤੇ ਮਨਸੁਖ ਬੜਾ ਹੈਰਾਨ ਹੋਇਆ ਕਿ ਇਹਨਾਂ ਨੇ ਤੇ ਮੇਰੀ ਅੰਦਰ ਦੀ ਗੱਲ ਬੁੱਝ ਲਈ ਹੈ ਕਿ ਨਿਰਾ ਨਾਮ ਦਾ ਹੀ ਮਨਸੁਖ ਹੈ ਕਿ ਕਦੀ ਮਨ ਦੇ ਸੁਖ ਬਾਰੇ ਤੈਨੂੰ ਪਤਾ ਵੀ ਹੈ ਕਿ ਉਹ ਕਿੱਥੋਂ ਮਿਲਦਾ ਹੈ। ਸਾਧ ਸੰਗਤ, ਗੁਰੂ ਸਾਹਿਬ ਜੀ ਸਾਡੇ ਅੰਦਰ ਦੀ ਗੱਲ ਨੂੰ ਜਾਣਨ ਵਾਲੇ ਨੇ, ਅੱਜ ਆਰੰਭ ਵਾਲੀਆਂ ਪੰਕਤੀਆਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਅੰਤਰ ਕੀ ਗੱਤ ਤੁਮ ਹੀ ਜਾਣੀ, ਤੁਝ ਹੀ ਪਾਹੇ ਨਬੇਰੋ। ਨਬੇਰੋ ਫੈਸਲਾ ਤੁਸੀਂ ਹੀ ਕਰਨ ਵਾਲੇ ਹੋ, ਸਾਡੇ ਔਗਣਾਂ ਨੂੰ ਤੁਸੀਂ ਜਾਣਦੇ ਹੋ, ਉਹਨਾਂ ਦੇ ਅਨੁਸਾਰ ਫੈਸਲਾ ਵੀ ਆਪ ਜੀ ਹੀ ਕਰਨ ਵਾਲੇ ਹੋ।
ਬਖਸ਼ ਲੈ ਹੋ ਸਾਹਿਬ ਪ੍ਰਭ ਆਪਣੇ, ਲਾਖ ਖਤੇ ਕਰ ਫੇਰ।
ਅਸੀਂ ਲਾਖ ਖਤੇ, ਲਾਖ ਪਾਪ ਕਮਾਉਂਦੇ ਹਾਂ, ਖਤੇ ਕਮਾਉਂਦੇ ਹਾਂ, ਇੱਕ ਨਹੀਂ ਦੋ ਨਹੀਂ। ਜਦੋਂ ਗੁਰਬਾਣੀ ਨੂੰ ਪੜੀਦਾ ਹੈ ਪਤਾ ਲੱਗਦਾ ਹੈ ਕਿ ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾ ਵਾਰ। ਕੋਈ ਇਹਨਾਂ ਦੀ ਗਿਣਤੀ ਨਹੀਂ ਹੈ। ਭਾਈ ਗੁਰਦਾਸ ਜੀ ਨੇ ਥੋੜ੍ਹਾ ਜਿਹਾ ਸਾਡਾ ਧਿਆਨ ਦਵਾਇਆ ਵੀ ਹੈ ਉਸ ਪਾਸੇ ਕਿਹੜੇ ਕਿਹੜੇ ਪਾਪ ਕਰਦੇ ਹਾਂ। ਵਾਰਾਂ ਦੇ ਵਿੱਚ ਉਹ ਬਚਨ ਕਰਦੇ ਨੇ, ਹਉ ਅਪਰਾਧੀ ਗੁਣਾਗਾਰ, ਹਉ ਬੇਮੁਖ ਮੰਦਾ, ਚੋਰ ਜਾਰ ਜੁਆਰ, ਹਉ ਪਰ ਕਰ ਜੋ ਹਿੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਧਰੋਈ ਅਕਿਰਤ ਕੰਨ ਮੈਂ ਕੋ ਨਾ ਰਖੰਦਾ। ਇਹ ਸਾਰੀਆਂ ਗੱਲਾਂ ਦਾ ਜ਼ਿਕਰ ਕਰਨ ਤੋਂ, ਆਪਣੇ ਔਗਣਾਂ ਦਾ ਜ਼ਿਕਰ ਕਰਨ ਤੋਂ ਬਾਅਦ ਭਾਈ ਸਾਹਿਬ ਜੀ ਕਹਿੰਦੇ, ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਸਤਿਗੁਰੂ ਸਾਡੇ ਪਾਪਾਂ ਨੂੰ ਬਖਸ਼ ਦਿੰਦਾ ਹੈ, ਮਾਫ ਕਰ ਦਿੰਦਾ ਹੈ। ਅਸੀਂ ਗੁਨਾਹਗਾਰ ਹਾਂ, ਅਸੀਂ ਅਪਰਾਧੀ ਹਾਂ, ਕਿਹੜੇ ਕਿਹੜੇ ਪਾਪ ਕਰਦੇ ਹਾਂ, ਥੋੜ੍ਹਾ ਜਿਹਾ ਧਿਆਨ ਦਿਓ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ, ਕੀਨੇ ਪਾਪ ਕੇ ਬਹੁ ਕੋਟ। ਇੱਕ ਨਹੀਂ ਦੋ ਨਹੀਂ, ਪਾਪਾਂ ਦੇ ਕਿਲੇ ਉਸਾਰੇ ਆ। ਕੋਟ ਕਹਿੰਦੇ ਕਿਲਾ। ਦਿਨਸ ਰਹਿਣੀ ਥਕਤ ਨਾਹੀ ਕਤਹਿ ਨਾਹੀ ਛੋਟ। ਦਿਨ ਰਹਿਣ ਦਿਨ ਰਾਤ ਇਹ ਪਾਪ ਕਰਮ ਕਰਦਿਆਂ ਕਰਦਿਆਂ ਨਾ ਥੱਕਦੇ ਹਾਂ ਨਾ ਅੱਕਦੇ ਹਾਂ। ਵੇਖੋ ਥੋੜ੍ਹਾ ਬਹੁਤਾ ਸਰੀਰਕ ਤੌਰ ਤੇ ਆਪਾਂ ਮਿਹਨਤ ਕਰਦੇ ਹਾਂ, ਥਕਾਵਟ ਹੋ ਜਾਂਦੀ ਹੈ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਕਿ ਦਿਨ ਰਾਤ ਪਾਪ ਕਮਾਉਂਦਿਆਂ ਨਾ ਮਨੁੱਖ ਅੱਕਦਾ ਹੈ ਨਾ ਥੱਕਦਾ ਹੈ। ਗੁਰਬਾਣੀ ਦੀ ਰੋਸ਼ਨੀ ਵਿੱਚ ਪਾਪ ਕਰਮ ਕਿਹਨਾਂ ਨੂੰ ਕਿਹਾ ਗਿਆ ਹੈ? ਜਿਨ੍ਹਾਂ ਕੰਮਾਂ ਦੇ ਕਰਨ ਨਾਲ ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਉ। ਇਹ ਸੰਸਾਰ ਵਿੱਚ ਦੁੱਖ ਮਿਲਣ ਤੇ ਪਰਮਾਤਮਾ ਦੀ ਦਰਗਾਹ ਵਿੱਚ ਕੋਈ ਇੱਜ਼ਤ ਨਾ ਮਿਲੇ, ਉਹਨਾਂ ਨੂੰ ਪਾਪ ਕਿਹਾ ਗਿਆ। ਥੋੜ੍ਹਾ ਜਿਹਾ ਭਾਈ ਸਾਹਿਬ ਜੀ ਖੋਲ ਕੇ ਸਮਝਾਓ। ਭਾਈ ਗੁਰਦਾਸ ਜੀ ਨੇ ਖੋਲ ਕੇ ਸਮਝਾਇਆ ਕਿ ਪਾਪ ਕਰਮ ਕਿਹੜੇ ਨੇ? ਮਦ ਪੀ ਜੂਏ ਖੇਲ ਦੇ ਜੋਹਨ ਪਰਨਾਰੇ, ਵਿਸ਼ਵਾਸ ਧਰੋਈ ਅਕਿਰਤ ਕੰਨ ਪਾਪੀ ਹਥਿਆਰੇ। ਮਦ ਪੀਣਾ, ਸ਼ਰਾਬ ਪੀਣਾ, ਜੂਆ ਖੇਡਣਾ, ਪਰਾਈਆਂ ਇਸਤਰੀਆਂ ਨੂੰ ਮੰਦੀ ਨਿਗਾਹ ਨਾਲ ਤੱਕਣਾ, ਇਹ ਸਾਰੇ ਪਾਪ ਨੇ। ਭਾਈ ਗੁਰਦਾਸ ਜੀ ਨੇ ਲਿਖਿਆ, ਸਾਧ ਸੰਗਤ ਜੀ ਇਹਦੇ ਨਾਲ ਹੋਰ ਪਾਪਾਂ ਦਾ ਜ਼ਿਕਰ ਕੀਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਯਾਦ ਆ ਗਿਆ ਜੋ ਉਹਨਾਂ ਨੇ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਪ੍ਰਤੀ ਉਚਾਰਿਆ ਸੀ, ਪਰ ਹੈ ਸਮੁੱਚੀ ਮਾਨਵਤਾ ਲਈ ਜਿਹੜੇ ਵੀ ਇਹ ਕਰਮ ਕਰਦੇ ਨੇ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਵਡੀਰੇ ਤੁਮ ਹੋ ਤਿੰਨ ਸਿਓ ਝਗਰਤ ਪਾਪ। ਜਿਨ੍ਹਾਂ ਨੇ ਤੁਹਾਡੀ ਪਾਲਣਾ ਪੁੱਛਣਾ ਕਰਕੇ ਤੁਹਾਨੂੰ ਵੱਡਿਆਂ ਕੀਤਾ, ਉਹਨਾਂ ਨਾਲ ਝਗੜਾ ਕਰਨਾ, ਮਾਤਾ ਪਿਤਾ ਦਾ ਦਿਲ ਦਿਖਾਉਣਾ, ਇਹਦੇ ਨਾਲ ਵੱਡਾ ਕੋਈ ਪਾਪ ਨਹੀਂ ਹੈ, ਬਹੁਤ ਵੱਡਾ ਪਾਪ ਹੈ। ਮਾਤਾ ਪਿਤਾ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ। ਅੱਜ ਕੁਦਰਤੀ ਤੌਰ ਤੇ ਸਮਾਂ ਮਿਲਿਆ, ਅਸੀਂ ਘਰਾਂ ਵਿੱਚ ਬੈਠੇ ਹਾਂ, ਯਤਨ ਕਰੀਏ ਮਾਤਾ ਪਿਤਾ ਦਾ ਵੱਧ ਤੋਂ ਵੱਧ ਸਤਿਕਾਰ ਕਰੀਏ, ਉਹਨਾਂ ਨਾਲ ਮਿੱਠੇ ਬਚਨ ਬੋਲੀਏ, ਕਿਉਂਕਿ ਮਾਤਾ ਪਿਤਾ ਨਾਲ ਮਿੱਠੇ ਬਚਨ ਬੋਲੇ ਹੋਏ ਉਹਨਾਂ ਦੀਆਂ ਅਸੀਸਾਂ ਜਿਹੜੀਆਂ ਦਿੱਤੀਆਂ ਨੇ ਉਹ ਸਾਨੂੰ ਵਾਹਿਗੁਰੂ ਦੇ ਨੇੜੇ ਕਰਦੀਆਂ ਨੇ। ਸਾਧ ਸੰਗਤ, ਮਾਤਾ ਪਿਤਾ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ। ਇਹ ਵੀ ਪਾਪ ਕਰਮ ਹੈ, ਗੁਰੂ ਰਾਮਦਾਸ ਜੀ ਨੇ ਇਹਦਾ ਵੀ ਜ਼ਿਕਰ ਕੀਤਾ ਹੈ। ਹੋਰ ਕਿਹੜੇ ਪਾਪ ਨੇ? ਭਗਤ ਕਬੀਰ ਜੀ ਨੇ ਜ਼ਿਕਰ ਕੀਤਾ ਸਲੋਕਾਂ ਦੇ ਅੰਦਰ ਕਿ ਸਿਮਰਨ ਨਾ ਕਰਨਾ, ਬੰਦਗੀ ਨਾ ਕਰਨਾ, ਵਾਹਿਗੁਰੂ ਨੂੰ ਯਾਦ ਨਾ ਕਰਨਾ, ਇਹ ਵੀ ਪਾਪ ਹੈ। ਕਬੀਰ, ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਜਿਹੜਾ ਪਾਪੀ ਮਨੁੱਖ ਹੈ ਉਹਨੂੰ ਪਰਮਾਤਮਾ ਦਾ ਸਿਮਰਨ ਕਰਨਾ ਚੰਗਾ ਨਹੀਂ ਲੱਗਦਾ। ਪਰਮਾਤਮਾ ਦੀ ਪੂਜਾ ਕਰਨੀ, ਉਹਦੇ ਨਾਮ ਵਿੱਚ ਜੁੜਨਾ ਚੰਗਾ ਨਹੀਂ ਲੱਗਦਾ। ਕਿਵੇਂ ਚੰਗਾ ਨਹੀਂ ਲੱਗਦਾ? ਮੱਖੀ ਚੰਦਨ ਪਰ ਹਰੇ ਜੈ ਬੇਗੰਧ ਤੈ ਜਾਏ। ਮੱਖੀ ਜਿਹੜੀ ਹੈ ਉਹਨੂੰ ਚੰਦਨ ਦੀ ਖੁਸ਼ਬੂ ਚੰਗੀ ਨਹੀਂ ਲੱਗਦੀ, ਜਿੱਥੇ ਗੰਦਗੀ ਹੋਵੇਗੀ ਜਾ ਕੇ ਉੱਥੇ ਬੈਠੇਗੀ। ਸਾ ਸੰਗਤ, ਸਮਾਂ ਮਿਲਿਆ। ਕੱਲ ਪਰਸੋਂ ਮੈਂ ਸਰਵਣ ਕਰ ਰਿਹਾ ਸੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸਾਹਿਬ ਵੀ ਸੰਗਤ ਨੂੰ ਬੇਨਤੀ ਕਰ ਰਹੇ ਸਨ ਕਿ ਸਿਮਰਨ ਕਰੀਏ, ਸਹਿਜ ਪਾਠ ਕਰੀਏ, ਇਹ ਸਮਾਂ ਜਿਹੜਾ ਹੈ ਇਹਨੂੰ ਸਫਲ ਬਣਾਈਏ ਗੁਰਬਾਣੀ ਦੇ ਲੜ ਲੱਗ ਕੇ। ਤੋ ਸੱਚੇ ਪਾਤਸ਼ਾਹ ਜੀ ਨੇ ਅੱਜ ਸਮਝਾਇਆ ਹੈ ਕਿ ਮਾਲਕ ਪ੍ਰਭੂ ਜੀ ਉਹਦੇ ਬਾਰੇ ਜ਼ਿਕਰ ਕਰ ਰਹੇ ਨੇ ਕਿ ਅਸੀਂ ਅਨੇਕਾਂ ਹੀ ਪਾਪ ਕਰਨ ਕਰਦੇ ਹਾਂ, ਪਰ ਪਾਤਸ਼ਾਹ ਜੀ ਤੁਸੀਂ ਬਖਸ਼ ਲੈਂਦੇ ਹੋ, ਬਖਸ਼ ਲੈਂਦੇ ਹੋ, ਸਾਡੇ ਗੁਣਾਂ ਨੂੰ ਬਖਸ਼ਦੇ ਹੋ। ਪ੍ਰਭੂ ਜੀ ਤੂੰ ਮੇਰੇ ਠਾਕੁਰ ਨੇਰੇ। ਐ ਪਰਮਾਤਮਾ, ਤੁਸੀਂ ਮੇਰੇ ਮਾਲਕ ਹੋ, ਠਾਕਰ ਹੋ ਤੇ ਨੇੜੇ ਵੱਸਦੇ ਹੋ। ਇਹ ਸ਼ਬਦ ਦਾ ਜਿਹੜਾ ਰਹਾਉ ਵਾਲਾ ਬੰਧ ਹੈ ਥੋੜੀ ਜੀ ਵਿਚਾਰ ਮੰਗਦਾ ਹੈ। ਸਾਧ ਸੰਗਤ ਜੀ, ਪਰਮਾਤਮਾ ਬਾਰੇ ਜੋ ਦੱਸਿਆ ਗਿਆ ਅੱਜ ਤੱਕ ਗੁਰੂ ਸਾਹਿਬਾਨ ਦੇ ਆਉਣ ਤੋਂ ਪਹਿਲਾਂ, ਇਹ ਦੱਸਿਆ ਗਿਆ ਕਿ ਪਰਮਾਤਮਾ ਸੱਤਵੇਂ ਆਕਾਸ਼ ਤੇ ਰਹਿੰਦਾ ਹੈ। ਕੋਈ ਕਹਿੰਦਾ ਸੀ ਕਿ ਪਰਮਾਤਮਾ ਜਿਹੜਾ ਹੈ ਉਹ ਦੱਖਣ ਵਿੱਚ ਰਹਿੰਦਾ ਹੈ, ਕੋਈ ਕਹਿੰਦਾ ਸੀ ਪੱਛਮ ਵਿੱਚ ਰਹਿੰਦਾ ਹੈ। ਜੋਗੀ ਲੋਕ ਤੇ ਕਹਿੰਦੇ ਸਨ ਕਿ ਜੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਫਿਰ ਜੰਗਲਾਂ ਵਿੱਚ ਜਾਣਾ ਪਵੇਗਾ, ਘਰ ਦਾ ਤਿਆਗ ਕਰਨਾ ਪਵੇਗਾ, ਉਹ ਗ੍ਰਹਿਸਥ ਦੇ ਵਿੱਚ ਰਹਿੰਦਿਆਂ ਮਿਲ ਨਹੀਂ ਸਕਦਾ। ਪਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਦਕੇ ਜਾਈਏ, ਗੁਰੂ ਸਾਹਿਬਾਨ ਤੋਂ ਸਦਕੇ ਜਾਈਏ, ਉਹਨਾਂ ਨੇ ਸਾਡਾ ਮਾਰਗ ਦਰਸ਼ਨ ਕੀਤਾ ਕਿ ਪਰਮਾਤਮਾ ਕਿਤੇ ਦੂਰ ਨਹੀਂ ਰਹਿੰਦਾ। ਸੱਚੇ ਪਾਤਸ਼ਾਹ ਜੀ, ਸਾਨੂੰ ਸਮਝਾਓ ਫਿਰ ਕਿੱਥੇ ਰਹਿੰਦਾ ਹੈ? ਤੇ ਸਾਧ ਸੰਗਤ ਜੀ, ਆਪਾਂ ਇਹ ਬਚਨ ਗੁਰਬਾਣੀ ਵਿੱਚ ਪੜ੍ਹਦੇ ਹਾਂ, ਸੁਖਮਣੀ ਸਾਹਿਬ ਦਾ ਬਚਨ ਹੈ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ। ਉਹ ਹਰੇਕ ਘੱਟ ਵਿੱਚ, ਹਰੇਕ ਸਰੀਰ ਵਿੱਚ ਮੌਜੂਦ ਹੈ। ਭਗਤ ਨਾਮਦੇਵ ਜੀ ਬਚਨ ਕਰਦੇ ਨੇ, ਸਦਾ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਸਾਰੀਆਂ ਸਰੀਰਾਂ ਵਿੱਚ ਪਰਮਾਤਮਾ ਹੀ ਮੌਜੂਦ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਸਮਝਾਇਆ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ, ਧਰਨ ਮਾਹੀ ਆਗਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆ ਗਿਆ ਤੈਸਾ ਕਰਮ। ਫਿਰ ਸਮਝਾਉਂਦੇ, ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦੈ ਦਿਸੇ ਸਮਾਹੇ। ਉਹ ਪੌਣ ਵਿੱਚ ਵੀ ਹੈ, ਉਹ ਪਾਣੀ ਵਿੱਚ ਵੀ ਹੈ। ਜਿਹੜੇ ਪਰਮਾਤਮਾ ਨੂੰ ਬਾਹਰ ਲੱਭਦੇ ਸਨ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਕਾਲ ਉਸਤਤ ਦੀ ਬਾਣੀ ਵਿੱਚ ਸਮਝਾਇਆ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਛਾਂ ਕੋ ਸੀਸ ਨਵਾਇਓ। ਸਾਰੀ ਗੱਲ ਸਮਝਾਉਣ ਤੋਂ ਬਾਅਦ ਕਹਿੰਦੇ ਨੇ, ਕੋਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਿਉਂ ਉਹਨਾਂ ਨੂੰ ਵੱਖ ਵੱਖ ਥਾਵਾਂ ਤੇ ਲੱਭਦੇ ਫਿਰਦੇ ਹੋ? ਉਹ ਪਰਮਾਤਮਾ ਸਾਡੇ ਅੰਦਰ ਵੱਸਦਾ ਹੈ, ਘੱਟ ਘੱਟ ਦੇ ਵਿੱਚ ਵੱਸਦਾ ਹੈ। ਜੋ ਗੁਰਬਾਣੀ ਨੇ ਸਮਝਾਇਆ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਕਿ ਜਲੇ ਹਰੇ, ਥਲੇ ਹਰੇ, ਉਰੇ ਹਰੇ, ਬਣੇ ਹਰੇ, ਗਿਰੇ ਹਰੇ, ਗੁਫੇ ਹਰੇ, ਛਿਤੇ ਹਰੇ, ਨਬੇ ਹਰੇ, ਇਹਾਂ ਹਰੀ ਉਹਾਂ ਹਰੀ, ਜਿਮੀ ਹਰੀ ਜਮਾ ਹਰੀ, ਅਲੇਖ ਹਰੀ ਅਪੇਖ ਹਰੀ, ਅਦੋਖ ਹਰੀ ਅਦਵੈਖ ਹਰੀ। ਪਰਮਾਤਮਾ ਦੀ ਸਰਵ ਵਿਆਪਕਤਾ ਬਿਆਨ ਕਰਦਿਆਂ ਕਰਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੋਂ ਤੱਕ ਪਹੁੰਚ ਜਾਂਦੇ ਕਿ ਤੁਹੀਂ 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 ਤੁਹੀਂ। ਅਕਾਲ ਉਸਤਤ ਦੀ ਬਾਣੀ ਵਿੱਚ 16 ਵਾਰ ਲਿਖਿਆ ਹੈ। ਵਿਦਵਾਨ ਕਹਿੰਦੇ ਸੱਚੇ ਪਾਤਸ਼ਾਹ ਜੀ ਨੇ 16,000 ਵਾਰ ਤੁਹੀਂ 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 ਦਾ ਉਚਾਰਨ ਕੀਤਾ। ਇਹ ਤਾਂ ਸੱਚੇ ਪਾਤਸ਼ਾਹ ਹੀ ਜਾਣਦੇ ਕਿ ਉਹਨਾਂ ਨੇ ਕਿੰਨੀ ਵਾਰੀ ਇਹਦਾ ਉਚਾਰਨ ਕੀਤਾ ਹੈ। ਪਰਮਾਤਮਾ ਦੀ ਸਰਵ ਵਿਆਪਕਤਾ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ ਕਿ ਉਹ ਸਾਡੇ ਨੇੜੇ ਹੈ। ਭਗਤ ਰਵਿਦਾਸ ਜੀ ਦਾ ਵਚਨ ਹੈ ਕਿ ਸਾਡੇ ਹੱਥ ਵੀ ਸਾਡੇ ਇੰਨੇ ਨੇੜੇ ਨਹੀਂ ਜਿੰਨਾ ਪਰਮਾਤਮਾ ਸਾਡੇ ਨੇੜੇ ਹੈ। ਕਹਿ ਰਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋ ਹੋਈ। ਭਗਤ ਨਾਮਦੇਵ ਜੀ ਸਾਨੂੰ ਸਮਝਾਉਂਦੇ ਪਰਮਾਤਮਾ ਨੂੰ ਦੂਰ ਨਾ ਸਮਝੋ। ਭਗਤ ਜੀ ਕਿੱਥੇ ਸਮਝੀਏ? ਭਗਤ ਜੀ ਕਹਿੰਦੇ ਨੇੜੇ ਨਾਹੀਂ ਦੂਰ, ਉਹ ਸਾਡੇ ਨੇੜੇ ਵੱਸਦਾ ਹੈ ਦੂਰ ਨਹੀਂ ਰਹਿੰਦਾ। ਅੱਜ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਹਨ।
ਹਰ ਚਰਨ ਸ਼ਰਨ ਮੋਹ ਚੇਰ,
ਮੈਂ ਪਰਮਾਤਮਾ ਦੀ ਹਰੀ ਦੀ ਚਰਨ ਸ਼ਰਨ ਵਿੱਚ ਆਇਆ ਹਾਂ, ਉਸ ਦਾ ਲੜ ਪਕੜਿਆ ਹੈ। ਐ ਹਰੀ ਪਰਮਾਤਮਾ ਮੈਨੂੰ ਆਪਣਾ ਚੇਰੋ ਬਣਾ ਲਓ, ਚੇਲਾ ਬਣਾ ਲਓ, ਦਾਸ ਬਣਾ ਲਵੋ, ਸੇਵਕ ਬਣਾ ਲਵੋ। ਇਹ ਸ਼ਬਦ ਦਾ ਕੇਂਦਰੀ ਭਾਵ ਹੈ।
ਬੇਸੁਮਾਰ ਬੇਅੰਤ ਸੁਆਮੀ ਉੱਚੋ ਗੁਨੀ ਗਹਿਰ,
ਬੇਸੁਮਾਰ ਜਿਹਦਾ ਕੋਈ ਸਮਾਰ ਨਹੀਂ, ਕੋਈ ਹਿਸਾਬ ਕਿਤਾਬ ਨਹੀਂ, ਬੇਅੰਤ ਜਿਹਦਾ ਕੋਈ ਅੰਤ ਨਹੀਂ ਹੈ। ਸੁਆਮੀ ਉਹ ਮਾਲਕ ਹੈ, ਉੱਚੋ ਸਾਰਿਆਂ ਨਾਲੋਂ ਉੱਚਾ ਹੈ। ਗੁਣੀ ਗਹਿਰੋ ਗੁਣਾਂ ਦਾ ਸਾਗਰ ਹੈ, ਬੜਾ ਡੂੰਘਾ ਹੈ। ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਮਹਾਰਾਜ ਨੇ ਸਮਝਾਇਆ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੈ, ਕੋਈ ਲੇਖਾ ਜੋਖਾ ਨਹੀਂ ਹੈ। ਜਦੋਂ ਸਿੱਖ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਧਰਮ ਖੰਡ ਤੋਂ ਬਾਅਦ ਗਿਆਨ ਖੰਡ ਵਿੱਚ ਪ੍ਰਵੇਸ਼ ਕਰਦਾ ਹੈ, ਉਹਨੂੰ ਗੁਰੂ ਨਾਨਕ ਸਾਹਿਬ ਜੀ ਯਾਦ ਕਰਾਉਂਦੇ ਨੇ ਐ ਗੁਰਸਿੱਖ ਧਿਆਨ ਦੇ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੀ ਕਰਮ ਹੈ? ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼। ਕਿੰਨੇ ਕਾਨ ਨੇ, ਕਿੰਨੇ ਕ੍ਰਿਸ਼ਨ ਨੇ, ਕਿੰਨੇ ਮਹੇਸ਼ ਸ਼ਿਵ ਨੇ, ਕੋਈ ਹਿਸਾਬ ਕਿਤਾਬ ਨਹੀਂ ਹੈ। ਰੋਜ਼ ਇਹ ਵਚਨ ਪੜ੍ਹਦੇ ਹਾਂ, ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਅੰਮ੍ਰਿਤ ਵੇਲੇ, ਕਿ ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼, ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਅਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾ ਨਰਿੰਦ, ਕੇਤੀਆ ਸੁਰਤੀ ਸਿਵ ਕੇਤੇ ਨਾਨਕ। ਅੰਤ ਨਾ ਅੰਤ, ਕੋਈ ਅੰਤ ਨਹੀਂ ਹੈਗਾ, ਕੋਈ ਅੰਤ ਨਹੀਂ ਹੈਗਾ। ਬੇਸਮਾਰ ਬੇਅੰਤ ਸਵਾਮੀ, ਰੋਜ਼ ਰਹਿ ਰਾਜ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਸਾਨੂੰ ਯਾਦ ਕਰਾਉਂਦੇ ਆ ਕਿ ਸੋਨ ਵੱਡਾ ਆਖੀ ਸਭ ਕੋਈ, ਕੇਵਟ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ। परमात्मा कोई नहीं जानता, तू किड्डा बेअंत है, किड्डा बेसुमार है। गुरबाणी ने तो सानू एवें समझाया, भगत कबीर जी का वचन, कबीर सात समुंदे मस करो कलम करो बन राहे, वफदा कागद जौ करो हर जस लिखन ना जाए। सत्तां समुंदरां नूं स्याही बना लईए, ऐ सारी बनस्पति जिन्ने रुख उगे ने इन्हां नूं कलमा बना लईए, आ सारी धरती नूं कागज बना लईए, ते जिक्र करन दा यतन करिए कि मालक दी वडियाई उहदे गुण बयान कर सकीए, नहीं बयान कर सकदे, नहीं कर सकदे। गुरु अर्जन साहब जी कृपा कर रहे हैं,
काट सिलक कीनो अपनो दासुर, तौ नानक कहा निहोर।
जिन्ना नू मालक ने सिलक नू कट दिता, फाही नू कट दिता, विकारा नू कट दिता, अपना दास बना लिया, उन्ना नू किसे नहोरे दी लोड़ नहीं है, उन्हां नूं किसे वल तकन दी लोड़ नहीं है, उन्हां नूं किसे दी मुथाजी दी लोड़ नहीं है। जिन्हां नूं अपना बना लिया, जिहड़े गुरु ग्रंथ साहिब जी दी चरनी लग गए, उन्हां नूं पता लग गया कि दद्दा दाता एक है, सबको देवन हार, दिंदे तोड़ ना आवई अगंत भरे भंडार। जिन्हां नूं अपना दास बना लिया, उन्हां नूं पता लग गया कि मानुख की टेक वृद्धि सब जान, देवन कौ एक है भगवान, सारिआं नूं देण वाला ते मालक है। जिसके दीए रहे अघाए, बौर ना तृष्णा लागे आए, मारे राखे इको आप, मानुख कह किश नाहीं हाथ। जिन्हां नूं अपना बना लिया, उन्हां नूं इस गल दा भरोसा आ गया कि गुरा एक देह बुझाई, सबना जियां का एक दाता, सो मैं विसरना जाई, ओह नहीं भुलना चाहीदा। उन्हां नूं फिर मुथाजी करन दी लोड़ नहीं है। सतगुर दी बाणी समझाउंदी है, जां तू मेरे वल है तां क्या मुछंदा, तुद सब कुछ मैनूं सौंपिया, जां तेरा बंदा। उन्हां नूं किसे दी मुथाजी करन दी लोड़ नहीं है। सच्चे पातशाह जी ने अज मुख वाक दे विच सानू इह बचन समझाए ने। आओ लड़ीवार जो विचार चल रही है उहदा मूल पाठ भाई साहब जी तों सरवण करिए जी।
बिलावल महला पंजवा, कवन कवन नहीं पतरिया तुमरी परतीत।
बिलावल राग दे अंदर धन गुरु अर्जन देव महाराज जी की पावन रचना है। धन गुरु ग्रंथ साहिब जी दे 815 अंग ते इह शब्द संभायमान है। इहदे विच गुरु अर्जन देव महाराज ने सानू संसारी मनुखां नूं समझाया मन दे बारे, जिहड़ा मन है इह सानू किवें खवार करदा है, इहदे बारे सच्चे पातशाह जी जिक्र कर रहे ने। शब्द आया पतरिया, जिहड़ा पतरिया है, जिन्ने साडी पत इज्जत नूं उतार दिता, खवार कर दिता, बदनाम कर दिता, जिहड़ा भी मन ते भरोसा करेगा उहदी इज्जत उहदी पत खवार हो जांदी है।
महामोहनी मोहिया नरक की रीत।
ए मन, तू महामोहनी माया दे विच मस्त होया पिया है, माया नाल अपना प्यार बनाया है, तेरी हालत यह बन गई है कि माया मनो ना विसरै मांगे दम्मा दम, हर सवास मैनू माया चाहीदी है, माया चाहीदी है। तू ते ये नरकां वाली रीति अपना ली है, ये जिहड़ा मार्ग है सचखंड वल नहीं जांदा, ये मार्ग परमात्मा दी प्राप्ति वल नहीं जांदा, ये जिहड़ी रीत है, ये जिहड़ा रस्ता है, ये नरकां वल जांदा है, नरकां वल। ऐ मन, जे तू एदे मगर लगेगा ਤੇ ਇਹ ਨਰਕਾਂ ਦੀ ਰੀਤ ਹੈ।
ਮਨ ਖੁਟਹਾਰ ਤੇਰਾ ਨਹੀਂ ਬਸਾਸ, ਤੂੰ ਮਹਾ ਉਦਮਾਦਾ।
ਮਨ ਖੁਟਹਾਰ ਐ ਖੋਟੇ ਮਨ, ਤੇਰਾ ਨਹੀਂ ਵਿਸ਼ਵਾਸ, ਤੇਰਾ ਭਰੋਸਾ ਨਹੀਂ ਕੀਤਾ ਜਾ ਸਕਦਾ। ਤੂੰ ਮਹਾ ਉਦਮਾਦਾ ਐ ਮਨ, ਤੂੰ ਮਾਇਕ ਰਸਾਂ ਦੇ ਵਿੱਚ ਹੀ ਮਸਤ ਹੋਇਆ ਫਿਰਦਾ ਹੈ।
ਖਰ ਕਾ ਪੈਖੁਰ ਤਉ ਛੁਟੈ ਜਉ ਉਪਰ ਲਾਦਾ।
ਖਰ ਕਹਿੰਦੇ ਨੇ ਖੋਤੇ ਨੂੰ, ਖੋਤੇ ਨੂੰ ਜਦੋਂ ਖਿਲਾਰਨਾ ਹੁੰਦਾ ਹੈ, ਜੇਕਰ ਉਹਦੇ ਉੱਪਰ ਕੋਈ ਛੱਟ ਨਹੀਂ ਲੱਦੀ ਹੋਈ, ਫਿਰ ਉਹਦੇ ਪੈਰਾਂ ਦੇ ਵਿੱਚ ਪੈਖਰ ਪਾਇਆ ਜਾਂਦਾ। ਸਾਧ ਸੰਗਤ ਜੇ ਪੈਖਰ ਨਾ ਪਾਈਏ ਤੇ ਉਹ ਜਿਹੜਾ ਖੋਤਾ ਹੈ ਦੁਲੱਤੀਆਂ ਮਾਰਦਾ। ਅੱਜ ਗੁਰੂ ਅਰਜਨ ਦੇ ਮਹਾਰਾਜ ਨੇ ਮਨ ਦੀ ਤਸ਼ਬੀਹ ਦਿੱਤੀ ਹੈ ਖੋਤੇ ਨਾਲ। ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾ ਉਦਮਾਦਾ। ਖਰਕਾ ਪੈਖਰ ਤੋ ਛੁੱਟੇ ਜੋ ਉਪਰ ਲਾਦਾ। ਭਾਰਤ ਵਿੱਚ ਜਿਹੜਾ ਗਧਾ ਹੈ ਇਹ ਬੇਵਕੂਫੀ ਦਾ ਚਿੰਨ੍ਹ ਮੰਨਿਆ ਗਿਆ। ਜੇ ਕਿਸੇ ਨੂੰ ਮੂਰਖਤਾਈ ਬਾਰੇ ਦੱਸਣਾ ਹੋਵੇ ਤੇ ਐਵੇਂ ਕਹਿ ਦਿੱਤਾ ਜਾਂਦਾ ਕਿ ਉਹ ਤੇ ਪ੍ਰਾਣੀ ਨਿਰਾ ਗਧਾ ਹੈ, ਖੋਤਾ ਹੈ। ਸਾਧ ਸੰਗਤ, ਮਨ ਦੇ ਜਿਹੜੇ ਰੂਪ ਨੇ ਕਈ ਗੁਰਬਾਣੀ ਨੇ ਦੱਸੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵੀ ਬਚਨ ਆਏ, ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਸਾਨੂੰ ਸਮਝਾਉਂਦੇ ਕਿ ਮਾਈ ਮਨ ਮੇਰੋ ਬਸ ਨਾਹੀਂ। ਜਿਹੜਾ ਮੇਰਾ ਮਨ ਹੈ ਇਹ ਕੰਟਰੋਲ ਵਿੱਚ ਨਹੀਂ ਰਹਿੰਦਾ। ਨਿਸ ਬਾਸਰ ਵਿਖਿਆਨ ਕੋ ਧਾਵਤ ਕੇ ਬਿਦ ਰੋਕੋ ਤਾਹੇ। ਇਹ ਦਿਨ ਰਾਤ ਵਿਸ਼ਿਆਂ ਮਗਰ ਦੌੜੀ ਫਿਰਦਾ ਹੈ। ਮਨੁੱਖ ਬੈਠਾ ਇੱਥੇ ਹੈ ਪਰ ਮਨ ਕਿਤੇ ਹੋਰ ਯਾਤਰਾ ਕਰ ਰਿਹਾ, ਮਨ ਟਿਕਦਾ ਨਹੀਂ। ਜਿਵੇਂ ਘੜੀ ਦਾ ਪੈਂਡਲੂਮ ਨਹੀਂ ਟਿਕਦਾ, ਕਦੀ ਖੱਬੇ ਕਦੀ ਸੱਜੇ, ਹੂਬ ਹੂ ਮਨ ਦੀ ਹਾਲਤ ਹੈ, ਮਨ ਨਹੀਂ ਟਿਕਦਾ। ਨਿਮਖ ਮਾਹੇ ਚਾਰ ਕੁੰਟ ਫਿਰੇ ਆਵੈ, ਇੱਕ ਸਕਿੰਟ ਦੇ ਵਿੱਚ ਚੌਂ ਦਿਸ਼ਾਵਾਂ ਦੀ ਯਾਤਰਾ ਕਰਕੇ ਆ ਜਾਂਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਗੁਰੂ ਭਗਤ ਕਬੀਰ ਜੀ ਨੇ ਮਨ ਦੇ ਬਾਰੇ ਜੋ ਖਿਆਲ ਦਿੱਤੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਸਮਝਾਉਂਦੇ ਨੇ ਕਿ ਸਵਾਨ ਪੂਛ ਜਿਉ ਭਇਓ ਨਾ ਸੁਧੋ, ਬਹੁਤ ਯਤਨ ਮੈਂ ਕੀਨੋ। ਸਵਾਨ ਕਹਿੰਦੇ ਨੇ ਕੁੱਤੇ ਨੂੰ। ਇਹ ਮਨ ਕੁੱਤੇ ਦੀ ਪੂਛ ਵਰਗਾ ਹੈ, ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ। ਕਹਾਣੀ ਹੈ, ਗਿਆਨੀ ਸੰਤ ਸਿੰਘ ਜੀ ਮਸਕੀਨ ਦੱਸਦੇ, ਕਹਿੰਦੇ ਇੱਕ ਕੱਪੜੇ ਨਾਲ ਬੰਨ ਕੇ ਰੱਖੀ ਗਈ ਕੁੱਤੇ ਦੀ ਪੂਛ, ਸੋਚਿਆ ਕਿ ਸਿੱਧੀ ਹੋ ਜਾਵੇਗੀ ਪਰ ਖੋਲੀ ਫਿਰ ਟੇਢੀ ਦੀ ਟੇਢੀ। ਇੱਕ ਲੱਕੜੀ ਨਾਲ ਬੰਨ ਕੇ ਰੱਖੀ ਗਈ, ਜਦੋਂ ਖੋਲਿਆ ਫਿਰ ਟੇਢੀ ਦੀ ਟੇਢੀ। ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ, ਐਵੇਂ ਸਾਡੇ ਮਨ ਦੀ ਹਾਲਤ ਹੈ। ਇਹ ਮਨ ਵਿਕਾਰਾਂ ਵੱਲ ਦੌੜਦਾ, ਮਨ ਨਿਮਾਣ ਵੱਲ ਦੌੜਦਾ। ਹੁਣ ਭਗਤ ਕਬੀਰ ਜੀ ਨੇ ਸਾਨੂੰ ਸਮਝਾਇਆ, ਕਬੀਰ ਕੂਕਰ ਭੌਂਕਣਾ, ਇਹ ਭਗਤ ਕਬੀਰ ਜੀ ਦੇ ਸਲੋਕਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਲੋਕ ਹੈ। ਕਬੀਰ ਕੂਕਰ ਭੌਂਕਣਾ ਕੁਰੰਗ ਪਿਛੇ ਉੱਠ ਧਾਏ। ਜਿਵੇਂ ਲਾਲਚੀ ਕੁੱਤਾ ਹੋਵੇ ਉਹ ਕੁਰੰਗ ਦੇ ਪਿੱਛੇ ਦੌੜ ਪੈਂਦਾ ਹੈ। ਕੁਰੰਗ ਉਹ ਜਿਹਦੇ ਵਿੱਚ ਮਾਸ ਨਹੀਂ ਹੈ, ਕੇਵਲ ਹੱਡੀਆਂ। ਹੱਡੀਆਂ ਨੂੰ ਕੁੱਤਾ ਚਬਾਉਂਦਾ ਹੈ, ਉਹਦੇ ਜਬਾੜੇ ਵਿੱਚੋਂ ਖੂਨ ਆਪਣਾ ਨਿਕਲਦਾ ਹੈ। ਕਹਿੰਦਾ ਕਿ ਹੱਡੀ ਬੜੀ ਸਵਾਦਲੀ ਹੈ। ਸਾਧ ਸੰਗਤ, ਇਸ ਤਰ੍ਹਾਂ ਹੀ ਸਾਡੇ ਮਨ ਦੀ ਹਾਲਤ ਹੈ। ਇਹ ਵਿਕਾਰਾਂ ਦੇ ਪਿੱਛੇ, ਵਿਸ਼ੇ ਵਾਸਨਾ ਦੇ ਪਿੱਛੇ ਦੌੜਿਆ ਫਿਰਦਾ ਹੈ। ਮਨ ਖੁਟਹਰ ਐ ਖੋਟੇ ਮਨ, ਤੇਰਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਤੇਰਾ ਭਰੋਸਾ ਨਹੀਂ ਕੀਤਾ ਜਾ ਸਕਦਾ। ਤੂੰ ਬੜੇ ਬੜੇ ਸਿਆਣੇ ਮਨੁੱਖਾਂ ਨੂੰ ਰਸਾਤਲ ਵਿੱਚ ਲੈ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਨੇ ਅੱਜ ਰਹਾਉ ਵਾਲੇ ਬੰਦ ਵਿੱਚ ਸਾਨੂੰ ਸਮਝਾਇਆ,
ਰਹਾਉ
ਸ਼ਬਦ ਦਾ ਕੇਂਦਰੀ ਭਾਵ ਹੈ ਜੀ,
ਜਪ ਤਪ ਸੰਜਮ ਤੁਮ ਖੰਡੇ, ਜਮ ਕੇ ਦੁੱਖ ਡਾਂਡ।
ਐ ਐ ਖੋਤੇ ਮਨ ਤੂੰ ਜਪ ਨੂੰ ਸਿਮਰ ਨਹੀਂ ਕਰਨ ਦਿੰਦਾ, ਤਪ ਗੁਰੂ ਦੀ ਸੇਵਾ ਨਹੀਂ ਕਰਨ ਦਿੰਦਾ, ਕਿਉਂਕਿ ਬਾਣੀ ਵਿੱਚ ਬਚਨ ਆਇਆ ਗੁਰ ਸੇਵਾ ਤਪਾਂ ਸਿਰ ਤਪ ਸਾਰ। ਸਭ ਨਾਲੋਂ ਸ਼੍ਰੋਮਣੀ ਤਪ ਹੈ ਗੁਰੂ ਦੀ ਸੇਵਾ ਕਰਨੀ। ਇੱਕ ਹੋਰ ਵੀ ਬਚਨ ਆਇਆ ਭਗਤ ਰਵਿਦਾਸ ਜੀ ਦਾ ਕਿ ਤਪਣ ਤਪ ਗੁਰ ਗਿਆਨ, ਗੁਰੂ ਦਾ ਗਿਆਨ ਨਹੀਂ ਲੈਣ ਦਿੰਦਾ। ਐ ਖੋਟੇ ਮਨ ਨਾ ਤੂੰ ਜਪ ਕਰਨ ਦਿੰਦਾ ਹੈ, ਨਾ ਤਪ ਕਰਨ ਦਿੰਦਾ ਹੈ, ਨਾ ਸੰਜਮ ਇੰਦਰੀਆਂ ਨੂੰ ਰੋਕਣਾ ਕੰਟਰੋਲ ਵਿੱਚ ਕਰਨਾ। ਜਿਹੜੇ ਮਨ ਦੇ ਪਿੱਛੇ ਲੱਗਦੇ ਆ ਉਹਨਾਂ ਦੀਆਂ ਇੰਦਰੀਆਂ ਆਪਣੇ ਕੰਟਰੋਲ ਵਿੱਚ ਨਹੀਂ, ਉਹਨਾਂ ਦੀਆਂ ਅੱਖਾਂ ਪਰਾਈ ਪਰਾਇਆ ਤਨ ਵੇਖਦੀਆਂ, ਉਹਨਾਂ ਦੇ ਕੰਨ ਪਰਾਈ ਨਿੰਦਿਆ ਸੁਣਦੇ, ਉਹਨਾਂ ਦੀ ਜੀਭ ਕੌੜਾ ਵਚਨ ਬੋਲਦੀ, ਜਿਨ੍ਹਾਂ ਦਾ ਮਨ ਵਸ ਵਿੱਚ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਸੁਖਮਨੀ ਸਾਹਿਬ ਵਿੱਚ ਸਮਝਾਇਆ ਕਿ ਮਨ ਨੂੰ ਵਸ ਵਿੱਚ ਕਰਨਾ ਹੈ, ਕਿਵੇਂ ਕਰਨਾ ਹੈ। ਅੱਖੀ ਸੂਤਕ ਵੇਖਣਾ ਪਰਤਰੈ ਪਰਤਨ ਰੂਪ, ਪਰਾਇਆ ਤਨ ਜਿਹੜਾ ਹੈ ਮੰਦੀ ਨਿਗਾਹ ਨਾਲ ਨਹੀਂ ਤੱਕਣਾ, ਪਰਾਇਆ ਤਨ। ਤੋ ਸੱਚੇ ਪਾਤਸ਼ਾਹ ਜੀ ਅੱਜ ਸਾਨੂੰ ਸਮਝਾ ਰਹੇ ਨੇ ਜਪ ਤਪ ਸੰਜਮ ਤੁਮ ਖੰਡੇ, ਜਪ ਵੀ ਤਪ ਵੀ ਸੰਜਮ ਵੀ। ਰੋਜ਼ ਰਹਿ ਰਾਜ ਸਾਹਿਬ ਦੇ ਵਿੱਚ ਬਚਨ ਪੜ੍ਹਦੇ ਹਾਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਇਹ ਮਨ ਜਿਹੜਾ ਹੈ ਸਾਨੂੰ ਵਿਕਾਰਾਂ ਵੱਲ ਲੈ ਕੇ ਜਾਂਦਾ ਹੈ। ਸਤਸੰਗਤ ਜੀ, ਮਸਕੀਨ ਜੀ ਨੇ ਬੜੀ ਸੁੰਦਰ ਉਦਾਹਰਨ ਦਿੱਤੀ ਹੈ। ਉਹ ਕਹਿੰਦੇ ਜੇ ਪਾਣੀ ਨੂੰ ਆਪਾਂ ਪਹੁੰਚਾਉਣਾ ਹੈ ਮੰਨ ਲਓ 20 ਮੰਜ਼ਿਲ ਤੇ, ਤੇ ਪ੍ਰੈਸ਼ਰ ਦੇਣਾ ਪਵੇਗਾ, ਪ੍ਰੈਸ਼ਰ ਦੇ ਨਾਲ ਹੀ ਪਾਣੀ ਉੱਪਰ ਪਹੁੰਚ ਸਕਦਾ। ਸਿਮਰਨ ਕਰਨਾ, ਬੰਦਗੀ ਕਰਨੀ, ਇਹਦੇ ਨਾਲ ਸਾਡੀ ਮਾਨਸਿਕ ਅਵਸਥਾ ਉੱਚੀ ਹੁੰਦੀ ਹੈ। ਪਰ ਜੇਕਰ ਪਾਣੀ ਨੂੰ ਹੇਠਾਂ ਡੁੱਲਣਾ ਹੈ ਉਹਦੇ ਲਈ ਕੁਝ ਖਾਸ ਯਤਨ ਕਰਨ ਦੀ ਲੋੜ ਨਹੀਂ। ਹੂਬਹੂ ਸਾਡੇ ਮਨ ਦੀ ਹਾਲਤ ਹੈ। ਇਹ ਮਨ ਕੀ ਕਰਦਾ ਹੈ? ਜਪ ਤਪ ਸੰਜਮ ਤੁਮ ਖੰਡੇ, ਜਮ ਕੇ ਦੁੱਖ ਡਾਂਡ, ਇਹਦੇ ਨਾਲ ਜਮ ਦੇ ਦੁੱਖ ਹੀ ਸਹਾਰਨੇ ਪੈਂਦੇ ਹਨ।
ਰਹਿ ਨਾਹੀ ਜੋਨ ਦੁੱਖ ਨਿਰਲਜੇ ਭਾਂਡ।
ਐ ਬੇਸ਼ਰਮ ਭੰਡ, ਮਨ ਨੂੰ ਕਿਹਾ ਗਿਆ ਬੇਸ਼ਰਮ ਭੰਡ, ਤੂੰ ਸਾਨੂੰ ਸਿਮਰਨ ਨਹੀਂ ਕਰਨ ਦਿੰਦਾ। ਸਿਮਰੇ ਨਾਹੀ ਜੋਨ ਦੁੱਖ, ਜਿਹਦੇ ਕਰਕੇ ਜੋਨਾਂ ਦੇ ਦੁੱਖ ਮਿਲਦੇ ਨੇ। ਜਮ ਜਮ ਮਰੇ, ਮਰੇ ਫਿਰ ਜੰਮੇ। ਖੋਤਾ ਮਨ, ਭੈੜਾ ਮਨ ਸਾਨੂੰ ਚੰਗੇ ਪਾਸੇ ਨਹੀਂ ਲੱਗਣ ਦਿੰਦਾ।
ਹਰ ਸੰਗ ਸਹਾਈ ਮਹਾਮੀਤ, ਤਿਸ ਸਿਉਂ ਤੇਰਾ ਭੇਦ।
ਜਿਹੜਾ ਪਰਮਾਤਮਾ ਸਾਡਾ ਸਦਾ ਹੀ ਸੰਗ ਸਹਾਈ ਹੈ, ਸਾਡਾ ਮਿੱਤਰ ਹੈ, ਉਹਦੇ ਨਾਲ ਸਾਡਾ ਭੇਦ ਵਿਥ ਵਖਰੇਵਾਂ ਇਹ ਮਨ ਬਣਾ ਕੇ ਰੱਖਦਾ, ਸਿਮਰ ਨਹੀਂ ਕਰਨ ਦਿੰਦਾ, ਉਸ ਮਾਲਕ ਦੇ ਨਾਲ ਜੁੜ ਨਹੀਂ ਦਿੰਦਾ ਜਿਹੜਾ ਸਾਡਾ ਮਿੱਤਰ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਹਰ ਜਸ ਰੇ ਮਨਾ, ਮਨ ਨੂੰ ਸੰਬੋਧਨ ਕੀਤਾ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਔਸਰ ਬੀਤਿਓ ਜਾਤ ਹੈ ਕਹਿਓ ਮਾਣ ਲੈ ਮੇਰੋ। ਐ ਮਨ ਮਨ ਲੈ, ਸਿਮਰਨ ਵਿੱਚ ਲੱਗ ਜਾ, ਤੇਰਾ ਅਸਲੀ ਮਿੱਤਰ ਹੈ ਪਰਮਾਤਮਾ। ਰੋਜ਼ ਆਪਾਂ ਅਰਦਾਸ ਕਰਦੇ ਹਾਂ ਕਿ ਸੇਈ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚ ਧਿਆਵੇ। ਉਹ ਗੁਰਮੁਖ ਜਨ ਉਹਨਾਂ ਦਾ ਮਿਲਾਪ ਕਰਾਈ ਜਿਹੜੇ ਸਾਨੂੰ ਯਾਦ ਕਰਾਉਣਗੇ ਅੱਜ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕੀਤਾ ਹੈ, ਅੱਜ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦੀ ਬਾਣੀ ਦਾ ਪਾਠ ਕੀਤਾ ਹੈ, ਅੱਜ ਸਾਰੇ ਦਿਨ ਵਿੱਚ ਆਪਣੇ ਮਨ ਦੀ ਪੜਚੋਲ ਕਰਕੇ ਕਿੰਨੇ ਇੰਨੇ ਬੁਰੇ ਕੰਮ ਕੀਤੇ ਤੇ ਕਿੰਨੇ ਚੰਗੇ ਕੰਮ ਕੀਤੇ। ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ,
ਬੀਦਾ ਪੰਚ ਬਟਵਾਰੀ ਉਪਜੇ ਮਹਾਂਖੇਦ।
ਬੀਦਾ ਇਹ ਤੇ ਵਿੰਨਿਆ ਪਿਆ ਹੈ, ਕਾਹਦੇ ਵਿੱਚ? ਪੰਚ ਬਟਵਾਰੀ, ਜਿਹੜੇ ਪੰਜ ਬਟਵਾਰੇ ਨੇ ਰਾਹ ਵਿੱਚ ਡਾਕਾ ਮਾਰ ਕੇ ਲੁੱਟ ਲੈਂਦੇ ਨੇ, ਉਹਨਾਂ ਨਾਲ ਵਿੰਨਿਆ ਪਿਆ ਹੈ। ਇਹ ਪੰਜ ਕੌਣ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਮਨ ਤੇ ਇਹਨਾਂ ਵਿੱਚ ਮਸਤ ਹੈ ਤੇ ਇਹਦੇ ਨਾਲ ਹੁੰਦਾ ਕੀ ਹੈ? ਉਪਜਿਓ ਮਹਾਂ ਖੇਦ। ਜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਗਲਤਾਨ ਹੋਵਾਂਗੇ ਤੇ ਖੇਦ ਹੀ ਮਿਲੇਗਾ, ਦੁੱਖ ਹੀ ਮਿਲੇਗਾ।
ਨਾਨਕ ਤਿੰਨ ਸੰਤਨ ਸਰਣਾਗਤੀ, ਜਿਨ ਮਨ ਵਸ ਕੀਨਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ, ਹੁਣ ਉਹਨਾਂ ਗੁਰਮੁਖ ਜਣਾਂ ਦੀ, ਸੰਤ ਜਣਾਂ ਦੀ ਸੰਗਤ ਕਰ ਜਿਨ੍ਹਾਂ ਨੇ ਮਨ ਤੇ ਕੰਟਰੋਲ ਕੀਤਾ ਹੋਇਆ ਹੈ, ਮਨ ਜਿਨ੍ਹਾਂ ਦੇ ਵਸ ਵਿੱਚ ਹੈ।
ਤਨ ਧਨ ਸਰਬਸ ਆਪਣਾ, ਪ੍ਰਭ ਜਨ ਕਉ ਦੀਨਾ।
ਤਨ ਵੀ, ਸਰੀਰ ਵੀ, ਧਨ ਵੀ ਤੇ ਸਾਰਾ ਕੁਝ ਸਰਬਸ ਆਪਣਾ ਉਹਨਾਂ ਪ੍ਰਭੂ ਦੇ ਜਨਾਂ ਨੂੰ ਦੇਣਾ ਕਰ ਜਿਨ੍ਹਾਂ ਨੇ ਆਪਣਾ ਮਨ ਵਸ ਵਿੱਚ ਕਰ ਲਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਦਾ ਜ਼ਿਕਰ ਕਰਦਿਆਂ ਹੋਇਆਂ ਚਾਂਦ ਭੱਟ ਲਿਖਦੇ ਆ ਕਿ ਆਪਣਾ ਮਨ ਕਿੱਥੇ ਜੋੜਨਾ ਚਾਹੀਦਾ ਹੈ? ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ। ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਵੀ ਮਨ ਹੋੜੀਏ। ਮਨ ਬੁਰਿਆਈਆਂ ਵੱਲ ਜਾਂਦਾ, ਮਨ ਨਿਵਾਣ ਵੱਲ ਜਾਂਦਾ। ਗੁਰੂ ਦੇ ਸ਼ਬਦ ਤੋਂ ਸੇਧ ਲੈਣੀ ਹੈ, ਗੁਰੂ ਦੇ ਸ਼ਬਦ ਨਾਲ ਇਹਨੂੰ ਹੋੜਨਾ ਹੈ, ਕੰਟਰੋਲ ਵਿੱਚ ਰੱਖਣਾ ਹੈ। ਸਾਧ ਸੰਗਤ, ਸਮੁੱਚਾ ਸੰਸਾਰ ਕੋਰੋਨਾ ਵਾਇਰਸ ਕੋਵਿਡ-19 ਦੀ ਬਿਮਾਰੀ ਦੁਆਰਾ ਭੈਭੀਤ ਹੈ। ਸਾਰੇ ਸੰਸਾਰ ਵਿੱਚ, ਖਾਸ ਕਰਕੇ ਭਾਰਤ ਵਿੱਚ ਤਾਲਾਬੰਦੀ ਹੋਈ ਹੈ, ਆਪੋ ਆਪਣੇ ਆਪਾਂ ਘਰਾਂ ਵਿੱਚ ਬੈਠੇ ਹਾਂ। ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਦੇ ਮਹਾਂਵਾਕਾਂ ਤੇ ਚੱਲਦਿਆਂ ਕਿ ਤੈ ਨਰ ਕਿਆ ਪ੍ਰਾਣ ਸੁਣ ਕੀਨਾ, ਅੰਨ ਪਾਵਨੀ ਭਗਤਨੀ ਉਪਜੀ ਭੁੱਖੇ ਦਾਨਾ ਦੀਨਾ। ਕੀ ਹੋ ਗਿਆ ਤੂੰ ਕਥਾ ਕਹਾਣੀਆਂ ਸੁਣਦਾ ਹੈ, ਜੇ ਤੇਰੇ ਮਨ ਵਿੱਚ ਇਹ ਖਾਹਿਸ਼ ਪੈਦਾ ਨਹੀਂ ਹੋਈ ਕਿ ਮੈਂ ਪਹਿਲਾਂ ਥੋੜਾ ਸਮਾਂ ਸਿਮਰਨ ਕਰਦਾ ਸੀ ਹੁਣ ਜ਼ਿਆਦਾ ਕਰ ਲਵਾਂ, ਕੋਈ ਭੁੱਖਾ ਮਨੁੱਖ ਆ ਗਿਆ ਉਹਨੂੰ ਮੈਂ ਭੋਜਨ ਛਕਾ ਦਿਆਂ, ਜੇ ਤੇਰੇ ਅੰਦਰ ਇਹ ਗੱਲ ਪੈਦਾ ਨਹੀਂ ਹੋਈ ਤੇ ਸੁਣਿਆ ਅਣਸੁਣਿਆ ਇੱਕ ਬਰਾਬਰ। ਅੱਜ ਬੜੇ ਗਰੀਬ ਲੋਕ ਨੇ ਜਿਹੜੇ ਦਿਹਾੜੀ ਤੇ ਗੁਜ਼ਾਰਾ ਕਰਦੇ ਸਨ, ਉਹਨਾਂ ਦੇ ਖਾਣ ਵਾਸਤੇ ਭੋਜਨ ਨਹੀਂ ਰਿਹਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਸਿੱਖਾਂ ਵਾਸਤੇ, ਉਹਨਾਂ ਸੰਗਤਾਂ ਵਾਸਤੇ, ਸਮੁੱਚੇ ਸੰਸਾਰ ਵਾਸਤੇ, ਮਾਨਵਤਾ ਵਾਸਤੇ ਖੋਲ ਦਿੱਤੇ। ਅੱਜ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਕੇ ਲੰਗਰ ਹਾਲ ਤੋਂ ਪ੍ਰਸ਼ਾਦਾ ਪੱਕ ਕੇ ਉਹਨਾਂ ਘਰਾਂ ਵਿੱਚ ਜਾ ਰਿਹਾ ਹੈ। ਮੈਨੂੰ ਪਤਾ ਲੱਗਿਆ ਕਿ ਕਰੀਬਨ 90 ਗੁਰੂ ਘਰ ਨੇ ਜਿਨ੍ਹਾਂ ਦਾ ਪ੍ਰਬੰਧ ਸਿੱਧੇ ਰੂਪ ਵਿੱਚ ਸ਼੍ਰੋਮਣੀ ਕਮੇਟੀ ਕਰਦੀ ਹੈ, ਤੇ ਇਹਦੇ ਨਾਲੋਂ ਡਬਲ 180 ਨੇ ਜਿਹੜੇ 87 ਦੇ ਗੁਰੂ ਘਰ ਨੇ। ਸਾਰਿਆਂ ਤੋਂ ਮਾਣਯੋਗ ਪ੍ਰਧਾਨ ਸਾਹਿਬ ਜੀ ਨੇ ਆਦੇਸ਼ ਕੀਤਾ ਹੈ ਕਿ ਕੋਈ ਭੁੱਖਾ ਨਹੀਂ ਰਹਿਣਾ ਚਾਹੀਦਾ, ਗੁਰੂ ਕਾ ਲੰਗਰ ਤਿਆਰ ਕਰੋ। ਉਹਨਾਂ ਗਰੀਬ ਬਸਤੀਆਂ ਜਿੱਥੇ ਪ੍ਰਸ਼ਾਸਨ ਦੱਸ ਰਿਹਾ ਹੈ, ਪ੍ਰਸ਼ਾਸਨ ਦੀ ਮਦਦ ਨਾਲ ਉੱਥੇ ਪਹੁੰਚਾਇਆ ਜਾ ਰਿਹਾ। ਚਲੋ ਇਹ ਤੇ ਸਾਡਾ ਫਰਜ਼ ਬਣਦਾ। ਗੁਰੂ ਸਾਹਿਬ ਜੀ ਨੇ ਕਿਹਾ ਸੀ, ਗੁਰੂ ਗਰੀਬ ਦਾ ਮੂੰਹ, ਗੁਰੂ ਦੀ ਗੋਲਕ। ਅੱਜ ਇਹ ਗੋਲਕ ਖੁੱਲ ਗਈ ਹੈ ਗਰੀਬਾਂ ਦੇ ਵਾਸਤੇ। ਬਹੁਤ ਨੇਕ ਕਰਮ ਹੋਇਆ। ਦੂਸਰੀ ਬੇਨਤੀ ਹੈ ਕਿ ਜਿਹੜੀ ਅਰਦਾਸ ਕਰਨੀ ਹੈ, ਬਾਣੀ ਪੜ੍ਹਨੀ ਹੈ, ਸਾਧ ਸੰਗਤ, ਇੰਗਲੈਂਡ ਵਿੱਚ ਇੱਕ ਡਾਕਟਰ ਬੱਚੀ ਨੇ ਮੈਨੂੰ ਦੱਸਿਆ ਕਿ ਸਾਡੇ ਇਸ ਸਰੀਰ ਵਿੱਚ, ਹਿਊਮਨ ਬਾਡੀ ਦੇ ਅੰਦਰ 37 ਟ੍ਰਿਲੀਅਨ ਸੈੱਲ ਹੁੰਦੇ ਨੇ। 1 ਟ੍ਰਿਲੀਅਨ ਦੇ ਵਿੱਚ 10 ਖਰਬ ਆ ਜਾਂਦੇ ਆ, ਇੰਨੇ ਸੈੱਲ ਆ ਸਾਡੇ ਵਿੱਚ। ਇਹ ਜਿਹੜੇ ਸੈੱਲ ਨੇ ਇਹ ਬਦਲਦੇ ਰਹਿੰਦੇ ਨੇ। ਸਮਝਾਉਣ ਵਾਸਤੇ ਐਵੇਂ ਕਰ ਲਈਏ ਕਿ ਇਹ ਫੋਟੋ ਕਾਪੀ ਹੁੰਦੇ ਰਹਿੰਦੇ ਨੇ। ਜਦੋਂ ਫੋਟੋ ਕਾਪੀ ਹੁੰਦੇ ਨੇ ਤੇ ਇਹਨਾਂ ਵਿੱਚ ਵਿਗਾੜ ਆ ਜਾਂਦਾ ਹੈ, ਜੇ ਉਹਨੂੰ ਨਾ ਸੁਧਾਰਿਆ ਜਾਵੇ ਤੇ ਉਹ ਕੈਂਸਰ ਹੋ ਜਾਂਦੀ ਹੈ, ਬਿਮਾਰੀ ਵੱਧ ਜਾਂਦੀ ਹੈ। परमात्मा की रचना वेखो, वाहिगुरु जी की रचना वेखो। परमात्मा ने की कीता है कि इन्हां सैलां नूं ठीक करन वास्ते विच ही नैचुरल किलर सैल बनाए ने कुदरती, जिहड़े इन्हां रोगां नूं ठीक करदे आ। जे असीं इन्हां नैचुरल किलर सैलां नूं साडे शरीर विच वध होणगे, उह कुदरती है कि रोग निवृत्त हो जाणगे। अरदास क्यों कीती जांदी है, बड़ी इहदे विच गहरी फलासफी है। रोज बचन पढ़दिआं नानक नाम चढ़दी कला तेरे भाणे सरबत दा भला। चार चीजां मंग लईआं, नाम मंग लिया, नाम दे नाल रोग निवृत्त हुंदे ने, सर्व रोग का औखद नाम। दूसरा है चढ़दी कला। अज डाक्टर कहिंदे भावें कोई टीका कोई वैक्सीन ते इहदी नहीं हैगी, पर जे मनुख चढ़दी कला दे विच है, ये जिहड़े नैचुरल किलर सैल ने उन्हां रोगां नूं दबा देणगे, उन्हां नूं खत्म कर देणगे जे चढ़दी कला विच आ। ते प्रोफैसर साहब जी ने, पूर्ण प्रोफैसर भाई वीर सिंह जी ने, उन्हां ने वचन कीता कि सिखी है बलवान करना सुरत नूं, चढ़दी कला च नवास सदाई रखना। चार चीजां मंग लईआं जी, नानक नाम चढ़दी कला तेरे भाणे, भाणे दी गल वी आ गई, सरबत दा भला। अज सरबत दा भला करन वास्ते श्रोमणी गुरद्वारा प्रबंधक कमेटी ने जिन्नियां सरावां सन क्या प्रशासन नूं सांभ लओ, इह तुहाडे हवाले ने, जे लोड पैंदी है इन्हां नूं इन्हां विच मरीज रख सकदे हो। साध संगत इस विपता दे समें, दुख दे समें अरदास करनी है। जदों अरदास करांगे मालक जी साडे ये जिहड़े नैचुरल किलर सैल ने इन्हां नूं वधाओ, मालक जी तुहाडे चरणां विच अरदास है, रोगी का प्रभ खंडो रोग, दुखीए का मिटाओ प्रभ सोग, साडे रोगां नूं निवृत्त करो, समुची मानवता विच सुख शांति वरताओ, जगत जलंदा रख लै अपनी कृपा धार, जित द्वारे उभरै तितै लिहो उभार। अज बड़ियां संस्थावां अगे आईयां ने, खालसा एड अगे आई है, भगत पूर्ण सिंह जी ओह अगे आए ने, बाबा कश्मीर सिंह जी भूरी वाले, चार पंज दिन होए महापुरखां दे नाल मिलाप होया, पता लग्या कि शहर दे विच मंडी बंद होने वाली है, सब्जी मंडी। बाबा जी ने उस वेले सेवादारा नूं कहा कि जाके हुणे ही सारी रफद लंगर लई सब्जियां लै आओ, वेखो असी संसारी हाँ, जिहड़े संसारी ने वह अपने परिवार बारे सोचते आ, पर जिहड़े महापुरख आ वह संसार बारे सोचते आ। कोई भुखा नहीं रहना चाहीदा, हुणे ही सब्जियां फल फ्रूट जो भी है संगत दे वरतौण वास्ते लै आओ। साध संगत जी अज लोड़ है सारियां संस्थावां नूं रल मिल के कि होए एकत्र, मिलो मेरे भाई, दुबधा दूर करो लिवलाए, हर नामे के होवो जोड़ी, गुरमुख बैसो सफा वछाए। इन्नियां विचारां प्रवान करियो, भुल्लां चुक्कां लई खिमा। सारियां संगतां दा, मानयोग सिंह साहिब, ज्ञानी जगतार सिंह जी मुख ग्रंथी साहिब सचखंड श्री हरिमंदर साहिब, उन्हां दा धन्नवाद। शब्द दीआं आखरी पंक्तियां आओ गुरु सवारियां पासों सरवण करिए।
नानक तिन संतन शरणागती, जिन मन वस कीना, तन धन सर्बस आपना, प्रभ जन कौ दीना। वाहे गुरु जी का खालसा, वाहे गुरु जी की फतेह।